ओंकार सतनाम कर्ता पुरख निर्भो निरवैर अकाल मूरत अजोनी सैभं गुरु प्रसाद। धन गुरु ग्रंथ साहिब जी महाराज की बाणी की पंक्ति, नानक सायर एव कहत है सच्चे परवरदिगारा। हे परवरदिगार, ये जो कुछ कह रहे है एक शायर कह रहे है, एक कवि कह रहे है। हैरान हो जाती है आम लोकाई, संत जना का सारा संदेश उपदेश कविता दे चै, शायरी दे चै, पोइट्री दे चै। ए संत चाहे चौक विच बैठ के जुतियां गंजन वाला क्यों ना आवे, पर जद प्रभु दी गल ओ करदा है कविता विच करदा है, गीत विच करदा है, संगीत विच करदा है। चाहे खड्डी ते बैठ के कपड़े बुनन वाला होवे, चाहे मांस बेचण वाला सदना कसाई होवे या सैन नाई होवे या होर थोड़ी दूर दी छाल मारिए कुरुक्षेत्र दा मैदान होवे, आमने सामने फौजां टकराव लई तैयार होवन, वक्त दी एक अजीम शख्सियत दे कंठ चों बोल निकलन जिना बोलां दा ना ही गीता, गीत महागीता गीत। मैदाने जंग देच भी जो प्रभु दी गल निकली, इंसाफ दी गल निकली, सच दी गल निकली, गीत बनके निकली। गीत उसे नू कहिंदे ने जो संगीत देच ढालिया जा सके। जिसनू अज दी असी नवीन कविता कहिंदे हां, मॉडर्न पोएट्री कहिंदे हां, नवीन शायरी कहिंदे हां, ये शायरी नहीं है, ये कविता नहीं है। गीत ते ओही है जो संगीत देच ढालिया जा सके, शायरी ते ओ है जो मौसीकी देच बंद हो सके। गीत ओही है जो संगीत बन जाए। वक्त दा अवतारी पुरुष समझा रहे है गीत देच। कल युग दे अवतारी पुरुष धन गुरु नानक देव जी महाराज, अगम्य ज्ञान, अगम्य फिलसफा, अगम्य सोचा, पर कमाल सारे दा सारा गीत देच, संगीत देच। कहिंदे ने मोहम्मद साहब पढ़े लिखे नहीं सन, पर जो कुरान नाजिल होया है, जो आयतां कंठ दे गहरे तल तो प्रगट होईयां ने, उते गीत है, उते संगीत है। भावे कहिंदे ने इस्लाम देच संगीत दी ममानियत है, पर खुदा फुटे है मोहम्मद साहब दे कंठ तो गीत बनके, संगीत बनके। उपनिषदां दे ऋषि, प्राचीन पुराण गथावां लिखण वाले ऋषि मुनि एक कवि सन, और हैरानगी है कवि दे अर्थ ऋषि ने, ऋषि दे अर्थ कवि ने। कवि ऋषि है, ऋषि कवि है, पर ऋषि कौन आंदा है, किस दे अंदरों रब्बी संगीत ते गीत फुटदा है, जो मुनि होवे जिसदा मन मौन हो गया है, शांत हो गया है, तदी ते असी ये शब्द कट्ठा वरतदे हां, ऋषि मुनि, ऋषि मुनि। कल्ला ऋषि नहीं कहंदे, कल्ला मुनि भी नहीं कहंदे, ऋषि मुनि, जो मौन हो गया है और जिस दे अंदरों परमात्मा बोल रहे है, ओ ऋषि मुनि है। ओ मन दे तल ते मौन हो गया है, ਉਹ ਰਸਨਾ ਦੇ ਤਲ ਤੇ ਰਿਸ਼ੀ ਹੋ ਗਏ, ਕਵੀ ਹੋ ਗਏ। ਧਰਮ ਦੀ ਸਾਰੀ ਸਾਧਨਾ ਮਨ ਨੂੰ ਮੌਨ ਕਰਨ ਵਾਸਤੇ ਹੈ ਤਾਂ ਕਿ ਪ੍ਰਮਾਤਮਾ ਬੋਲ ਸਕੇ। ਵੈਸੇ ਤੇ ਉਹ ਬੋਲ ਹੀ ਰਿਹਾ ਪਰ ਮਨ ਨੇ ਇਤਨਾ ਸ਼ੋਰ ਮਚਾਇਆ ਹੈ। ਮਨ ਦੇ ਸ਼ੋਰ ਦੇ ਚ ਪ੍ਰਭੂ ਦਾ ਕੋਮਲ ਗੀਤਮਈ ਸੰਗੀਤਮਈ ਬੋਲ ਦਬ ਕੇ ਰਹਿ ਜਾਂਦਾ। ਇਸੇ ਵਾਸਤੇ ਤੇ ਕਹਿੰਦੇ ਨੇ ਮਨ ਹੀ ਪੜਦਾ ਹੈ ਔਰ ਬਾਧਾ ਹੈ ਔਰ ਕੋਈ ਬਾਧਾ ਨਹੀਂ। ਮਨ ਹੀ ਦੀਵਾਰ, ਮਨ ਹੀ ਰੁਕਾਵਟ ਹੈ ਔਰ ਕੋਈ ਰੁਕਾਵਟ ਔਰ ਕੋਈ ਸ਼ੈਤਾਨ ਨਹੀਂ। ਤੇ ਜੇ ਮਨ ਹੀ ਭਗਵਾਨ ਹੈ ਬਾਦ ਇਹਦੂ ਇਤਨਾ ਸ਼ੋਰ ਮਚਾਈ ਜਾ ਰਿਹਾ ਹੈ ਕਿ ਚੁੱਪ ਕਰ ਸਕਦਾ ਹੈ, ਹਰਨ ਕਰ ਸਕਦਾ ਹੈ। ਧਰਮ ਦੀ ਸਾਰੀ ਸਾਧਨਾ ਮਨ ਨੂੰ ਮੋਨੀ ਬਣਾਉਣ ਵਾਸਤੇ, ਔਰ ਜੈਸੇ ਮਨ ਚੁੱਪ ਕਰ ਗਿਆ ਮੁਨੀ ਹੋ ਗਿਆ, ਔਰ ਜੋ ਮੁਨੀ ਹੋ ਗਿਆ ਉਹ ਰਿਸ਼ੀ ਹੋ ਗਿਆ। ਉਹ ਕੰਠ ਦੇ ਤਲ ਤੇ ਜੋ ਕੁਛ ਬੋਲੇਗਾ, ਜੋ ਕੁਝ ਪ੍ਰਗਟ ਕਰੇਗਾ ਉਹ ਤੇ ਰਿਸ਼ੀ ਹੈ। ਰਿਸ਼ੀ ਦੇ ਅਰਥ ਕਵੀ, ਕਵੀ ਦੇ ਅਰਥ ਰਿਸ਼ੀ। ਉਸ ਦੇ ਅੰਦਰੋਂ ਹੁਣ ਪ੍ਰਮਾਤਮਾ ਬੋਲੇਗਾ। ਪ੍ਰਮਾਤਮਾ ਦਾ ਬੋਲ ਗੀਤਮਈ ਹੈ, ਸੰਗੀਤਮਈ ਹੈ। ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਨੇ ਨਾ ਕਿਸੇ ਕੋਲ ਗੀਤ ਸਿੱਖਿਆ ਨਾ ਸੰਗੀਤ ਸਿੱਖਿਆ, ਗਹਿਰੇ ਤਲ ਤੋਂ ਪ੍ਰਗਟ ਹੋਇਆ, ਆਤਮਾ ਚੋਂ ਨਿਕਲਿਆ। ਜਾਂ ਇੰਜ ਕਹਿ ਦਈਏ ਆਤਮਾ ਸੰਗੀਤਮਈ ਹੈ, ਗੀਤਮਈ ਹੈ। ਹਾਂ, ਅਸੀਂ ਜਗਤ ਵਿਚ ਵੀ ਦੇਖਦੇ ਹਾਂ ਕੁਝ ਸ਼ਾਇਰ ਨੇ, ਕਵੀ ਨੇ, ਇਹ ਕਿਸੇ ਕਿਸੇ ਵਕਤ ਰਿਸ਼ੀ ਆਉਂਦੇ ਨੇ, ਹਰ ਵਕਤ ਰਿਸ਼ੀ ਨਹੀਂ ਆਉਂਦੇ। ਕਦੀ ਕਦੀ ਇਨ੍ਹਾਂ ਨੂੰ ਵੀ ਝਲਕਾਂ ਮਿਲਦੀਆਂ ਨੇ, ਔਰ ਉਹ ਝਲਕਾਂ ਐਸੀਆਂ ਜਿਵੇਂ ਬਦਲਾਂ ਵਿਚ ਨਿਸ਼ਕਾਰਾ ਪਿਆ, ਕੁਛ ਦਿਖਾਈ ਦਿੱਤਾ ਹੈ, ਫਿਰ ਬਿਜਲੀ ਤੇ ਚਮਕੀ ਅੰਧੇਰਾ ਲੰਬਾ ਹੈ। ਇਹ ਆਮ ਜਗਤ ਦੇ ਕਵੀ ਇੱਕ ਛਿਨ ਲਈ ਕਦੀ ਕਦੀ ਦੀ ਬਹੁਤ ਗਹਿਰੀਆਂ ਗੱਲਾਂ, ਬਹੁਤ ਡੂੰਘੀਆਂ ਗੱਲਾਂ ਔਰ ਬੁਲੰਦ ਪਾਇਆ ਗੱਲਾਂ ਉਨ੍ਹਾਂ ਦੇ ਕੰਠ ਤੋਂ ਬਾਹਰ ਪ੍ਰਗਟ ਹੁੰਦੀਆਂ ਨੇ। ਬਾਅਦ ਵਿਚ ਜਦ ਇਹ ਲਿਸ਼ਕ ਬੰਦ ਹੋ ਜਾਂਦੀ ਹੈ ਉਹ ਆਮ ਸਾਧਾਰਨ ਹਾਲਤ ਵਿਚ ਆਉਂਦੇ ਨੇ। ਕਈ ਦਫ਼ਾ ਉਨ੍ਹਾਂ ਨੂੰ ਖੁਦ ਵੀ ਹੈਰਾਨਗੀ ਆਉਂਦੀ ਹੈ, ਇਤਨਾ ਉੱਚਾ ਬੋਲ ਮੇਰੇ ਕੰਠ ਚੋਂ ਨਿਕਲਿਆ, ਇਤਨੀ ਗਹਿਰੀ ਗੱਲ ਮੇਰੇ ਕੰਠ ਚੋਂ ਨਿਕਲੀ। ਇਹ ਉਨ੍ਹਾਂ ਲੋਕਾਂ ਨੂੰ ਵੀ ਹੈਰਾਨਗੀ ਆਉਂਦੀ ਹੈ। ਇੱਕ ਇਤਿਹਾਸਕ ਘਟਨਾ, ਇੱਕ ਵਿਦਿਆਰਥੀ ਰਾਵਿੰਦਰਨਾਥ ਟੈਗੋਰ ਦਾ, ਵਕਤ ਦਾ ਇੱਕ ਸੰਤ ਕਵੀ ਰਿਸ਼ੀ, ਉਹਦੇ ਕੋਲ ਉਨ੍ਹਾਂ ਦੀ ਰਚਨਾ ਲੈ ਗਿਆ ਔਰ ਆਖਣ ਲੱਗਾ, ਠਾਕੁਰ ਜੀ ਇਸ ਕਵਿਤਾ ਦੇ ਅਰਥ ਦੱਸੋ। ਰਾਵਿੰਦਰਨਾਥ ਟੈਗੋਰ ਕਹਿੰਦੇ ਨੇ, ਮੈਨੂੰ ਅਰਥ ਨਹੀਂ ਆਉਂਦੇ, ਮੈਨੂੰ ਅਰਥਾਂ ਦਾ ਪਤਾ ਨਹੀਂ। ਵਿਦਿਆਰਥੀ ਨੇ ਐਸਾ ਸੋਚਿਆ, ਠਾਕੁਰ ਸਾਹਿਬ ਪਿੱਛਾ ਛੁਡਾ ਰਹੇ ਨੇ, ਠਾਕੁਰ ਸਾਹਿਬ ਅਰਥ ਦੱਸਣਾ ਨਹੀਂ ਚਾਹੁੰਦੇ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ, ਕਵਿਤਾ ਆਪ ਜੀ ਦੀ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪ ਨੂੰ ਅਰਥ ਨਹੀਂ ਆਉਂਦੇ। ਮੇਰੀ ਲਾਲਸਾ ਹੈ, ਮੇਰੇ ਪ੍ਰਾਣਾਂ ਦੀ ਪਿਆਸ ਹੈ, ਇਸ ਕਵਿਤਾ ਦੇ ਅਰਥ ਆਪ ਮੈਨੂੰ ਦੱਸੋ। ਫਿਰ ਠਾਕੁਰ ਨੇ ਕਿਹਾ, ਨਹੀਂ ਆਉਂਦੇ ਮੈਨੂੰ ਅਰਥ। ਫਿਰ ਹੱਥ ਜੋੜ ਕੇ ਵਿਦਿਆਰਥੀ ਬੇਨਤੀ ਕਰਦਾ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਕਵਿਤਾ ਤੁਹਾਡੀ ਤੇ ਅਰਥ ਤੁਹਾਨੂੰ ਨਹੀਂ ਆਉਂਦੇ। ਤੋ ਰਵਿੰਦਰਨਾਥ ਕਹਿਣ ਲੱਗੇ, ਗੱਲ ਸੁਣ, ਜਦ ਇਹ ਕਵਿਤਾ ਆਈ ਸੀ ਔਰ ਜਿੱਥੋਂ ਆਈ ਸੀ ਉਸ ਵਕਤ ਮੈਂ ਅਰਥ ਇਸ ਦੇ ਜਾਣਦਾ ਸੀ, ਵਕਫਾ ਬਹੁਤ ਹੋ ਗਿਆ, ਮੈਂ ਭੁੱਲ ਗਿਆ, ਹੁਣ ਤੇ ਜਿੱਥੋਂ ਆਈ ਸੀ ਉਹੀ ਅਰਥ ਜਾਣਦਾ ਹੈ। ਜੇ ਤੇਰੀ ਉਸ ਨਾਲ ਕੋਈ ਪਹੁੰਚ ਤੇ ਸੰਬੰਧ ਹੈ ਤਾਂ ਅਰਥ ਉਸ ਤੋਂ ਪੁੱਛ ਲੈ, ਮੈਨੂੰ ਵੀ ਨਹੀਂ ਆਉਂਦੇ ਇਸ ਕਵਿਤਾ ਦੇ ਅਰਥ, ਮੈਨੂੰ ਵੀ ਨਹੀਂ ਆਉਂਦੇ। ਰਾਵਿੰਦਰਨਾਥ ਵੀ ਕਿਸੇ ਕਿਸੇ ਛਣ ਰਿਸ਼ੀ ਹੋ ਜਾਂਦੇ ਸਨ, ਲੇਕਿਨ ਆਮ ਹਾਲਤ ਵਿਚ ਉਹ ਕਵੀ ਕਵੀ ਅਸੀਂ ਉਸਨੂੰ ਕਹਿੰਦੇ ਹਾਂ ਜੋ ਕਿਸੇ ਕਿਸੇ ਵਕਤ ਰਿਸ਼ੀ ਹੋ ਸਕਦਾ ਹੈ। ਇੱਕ ਪਲ ਦੀ ਇੱਕ ਛਿੰਨ ਦੀ ਝਲਕ ਮਿਲ ਗਈ ਜਿਵੇਂ ਬਦਲਾਂ ਵਿਚ ਬਿਜਲੀ ਜੋ ਹੈ ਲਿਸ਼ਕੀ। ਆਮ ਹਾਲਤ ਵਿਚ ਇਹ ਸ਼ਾਇਰ ਇਹ ਕਵੀ ਰਵਿੰਦਰ ਨਾਥ ਤੇ ਖੈਰ ਬਹੁਤ ਉੱਚੀ ਸੋਚ ਦੇ ਮਾਲਕ ਮਿਲਣਗੇ ਸ਼ਰਾਬ ਦੇ ਪਿਆਲਿਆਂ ਦੇ ਡੁੱਬੇ ਹੋਏ ਗਰਕ ਮਿਲਣਗੇ ਮੈਖਾਨਿਆਂ ਵਿਚ। ਇਤਨੀ ਬੁਲੰਦ ਗੱਲ ਆਖਣ ਵਾਲੇ ਇਤਨੀ ਉੱਚੀ ਗੱਲ ਆਖਣ ਵਾਲੇ ਇਤਨੀ ਡੂੰਘੀ ਗੱਲ ਆਖਣ ਵਾਲੇ ਇਤਨੀ ਨੀਵੀ ਥਾਂ ਤੇ ਇਤਨੀ ਪਸਤੀ ਵਿਚ ਉਚਾਈਆਂ ਨੂੰ ਕਿਸੇ ਕਿਸੇ ਵਕਤ ਛੂੰਦੇ ਨੇ। ਜਦ ਉਨ੍ਹਾਂ ਦਾ ਮਨ ਚੁੱਪ ਕਰ ਜਾਂਦਾ ਦੂਸਰੇ ਉਹ ਰਿਸ਼ੀ ਜਿਨ੍ਹਾਂ ਦਾ ਮਨ ਚੁੱਪ ਹੀ ਕਰ ਗਿਆ ਉਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਮੁਨੀ। ਔਰ ਜੋ ਮੁਨੀ ਹੋਵੇਗਾ ਰਿਸ਼ੀ ਹੋਵੇਗਾ, ਜੋ ਰਿਸ਼ੀ ਹੋਵੇਗਾ ਮੁਨੀ ਹੋਵੇਗਾ। ਮਨ ਮੋਨੀ ਹੋ ਗਿਆ, ਮਨ ਮੋਨੀ ਹੋ ਗਿਆ ਤੋ ਰਸਨਾ ਹੁਣ ਕੰਠ ਰਿਸ਼ੀ ਬਣ ਜਾਏਗਾ। ਉਸ ਤੋਂ ਗੀਤ ਨਿਕਲੇਗਾ, ਦੁਨੀਆਂ ਦੇ ਤਮਾਮ ਮਹਾਨ ਧਾਰਮਿਕ ਗ੍ਰੰਥ ਗੀਤ ਦੇ ਚ ਨੇ, ਸੰਗੀਤ ਦੇ ਚ ਨੇ। ਔਰ ਮੈਂ ਐਸਾ ਕਹਿ ਸਕਦਾ ਜੋ ਗੀਤ ਦੇ ਚ ਨਹੀਂ ਸੰਗੀਤ ਦੇ ਚ ਨਹੀਂ ਉਹ ਗੱਲ ਇੱਕ ਦਫਾ ਪੜ੍ਹੀ ਪੁਰਾਣੀ ਹੋ ਜਾਏਗੀ, ਕਿਉਂਕਿ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਨਹੀਂ। ਇਹ ਬੋਲ ਉੱਥੋਂ ਆਏ ਨਹੀਂ ਜੋ ਨਿਤ ਨਵਾਂ ਹੈ, ਇਹ ਬੋਲ ਉਹ ਨੇ ਜੋ ਆਪ ਪੁਰਾਣਾ ਹੋ ਜਾਂਦਾ, ਲੇਖਕ ਪੁਰਾਣਾ ਹੋ ਜਾਂਦਾ, ਬੋਲ ਵੀ ਪੁਰਾਣੇ ਹੋ ਜਾਂਦੇ। ਪਰ ਜੋ ਆਤਮਾ ਦੇ ਗਹਿਰੇ ਤਲ ਤੋਂ ਆਏ ਨੇ ਉਹ ਕਦੀ ਪੁਰਾਣੇ ਨਹੀਂ ਆਉਂਦੇ। ਕਿਉਂ? ਰੋਜ਼ ਪੜ੍ਹਦੇ ਹਾਂ, ਨਵੀਂ ਸਮਝ ਨੂੰ ਜਨਮ ਦਿੰਦੇ ਨੇ, ਨਵੇਂ ਗਿਆਨ ਨੂੰ ਜਨਮ ਦਿੰਦੇ ਨੇ, ਨਵਾਂ ਬੋਧ ਕਰਾਉਂਦੇ ਨੇ, ਨਵੀਂ ਮੰਜ਼ਿਲ ਦੇ ਜੋ ਹੈ ਝਲਕ ਤੇ ਦਰਸ਼ਨਾਂ ਦੀ ਤਰਫ ਖਿਚਾਉ ਪੈਦਾ ਕਰਦੇ ਨੇ। ਇਸ ਵਾਸਤੇ ਇਸ ਤਰ੍ਹਾਂ ਦੇ ਬੋਲਾਂ ਨੂੰ ਕਹਿੰਦੇ ਨੇ ਅਮਰ ਬੋਲ, ਵਕਤੀ ਬੋਲ ਨਹੀਂ, ਅਮਰ ਬੋਲ। ਬ੍ਰਹਿਮੰਡ ਸਾਰੇ ਦਾ ਸਾਰਾ ਨਾਸ਼ ਹੋ ਸਕਦਾ ਹੈ, ਉਹ ਬੋਲ ਨਾਸ਼ ਨਹੀਂ ਹੋਵੇਗਾ। ਸਭ ਕੁਝ ਪੁਰਾਣਾ ਹੋ ਸਕਦਾ ਹੈ, ਉਹ ਬੋਲ ਸਦੀਆਂ ਤੋਂ ਗੁਰਬਾਣੀ ਪੜੀ ਜਾ ਰਹੀ ਹੈ, ਜੋ ਸਹੀ ਢੰਗ ਨਾਲ ਪੜਦੇ ਨੇ ਉਹਨਾਂ ਰਸ ਨਿਤ ਨਵੀਂ ਗੱਲ ਨਿਤ ਨਵਾਂ ਬੋਲ ਆਏ ਉੱਥੋਂ ਨੇ ਜੋ ਨਿਤ ਨਵਾਂ। ਕਵੀ ਕਿਸੇ ਵੀ ਹੁੰਦਾ ਹੈ, ਜੈਸੇ ਅਗਰ ਉਹ ਹਾਸ ਰਸਦਾ ਹੈ ਤਾਂ ਬੀਰ ਰਸ ਦਾ ਕਵੀ ਨਹੀਂ ਹੋਵੇਗਾ, ਅਗਰ ਬੀਰ ਰਸ ਦਾ ਕਵੀ ਹੈ ਤਾਂ ਰੋਦਰ ਰਸ ਦਾ ਕਵੀ ਨਹੀਂ ਹੋਵੇਗਾ, ਉਦਰ ਰਸ ਦਾ ਉਹ ਕਵੀ ਹੈ ਤਾਂ ਸ਼ਿੰਗਾਰ, ਅਗਰ ਉਹ ਸ਼ਿੰਗਾਰ ਰਸ ਦਾ ਕਵੀ ਸ਼ਾਂਤ ਰਸ ਦਾ ਉਹ ਕਵੀ ਨਹੀਂ ਹੋਵੇਗਾ। ਔਰ ਕੌਣ ਰਿਸ਼ੀ ਜੋ ਚੁੱਪ ਕਰ ਗਿਆ ਮੋਨੀ ਹੈ, ਉਹਦੇ ਅੰਦਰੋਂ ਨੌ ਰਸ ਦੀ ਕਵਿਤਾ ਦਾ ਜਨਮ ਹੋਵੇਗਾ। ਇਸ ਵਾਸਤੇ ਕਹਿ ਸਕਦੇ ਹਾਂ ਜੋ ਮੁਨੀ ਹੈ ਉਹ ਰਿਸ਼ੀ ਹੈ, ਜੋ ਰਿਸ਼ੀ ਹੈ ਉਹ ਮੁਨੀ ਹੈ। ਰਿਸ਼ੀ ਮੁਨੀ ਦੇ ਬੋਲ ਪਰਮਾਤਮਾ ਦੇ ਬੋਲ ਨੇ, ਰਿਸ਼ੀ ਦੇ ਵਚਨ ਈਸ਼ਵਰ ਦੇ ਬੋਲ ਨੇ, ਰਿਸ਼ੀ ਦੀ ਕਲਾਮ ਖੁਦਾਈ ਕਲਾਮ ਹੈ, ਰਿਸ਼ੀ ਦਾ ਬੋਲ ਖੁਦਾਈ ਅਲਹਾਮ ਹੈ। ਇਸ ਵਾਸਤੇ ਹੀ ਤੇ ਇਸ ਤਰ੍ਹਾਂ ਦੇ ਪੁਰਸ਼ ਕਹਿ ਦੇਣੇ ਨੇ ਮੈਂ ਨਹੀਂ ਬੋਲਿਆ ਕਸਮ ਬੋਲੇ, ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇਲਾ। ਐਲਾਨੀਆਂ ਕਹਿ ਦਿੱਤਾ ਮੁਹੰਮਦ ਸਾਹਿਬ ਨੇ, ਮੁਹੰਮਦ ਤੇ ਕਦੋਂ ਦਾ ਚੁੱਪ ਕਰ ਗਿਆ, ਪਤਾ ਨਹੀਂ ਖੁਦਾ ਕੀ ਬੋਲੀ ਜਾ ਰਿਹਾ, ਖੁਦਾ ਕੀ ਆਖੀ ਜਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਓ ਜਗ ਮਾਏ। ਜੋ ਕੁਝ ਪ੍ਰਭੂ ਨੇ ਆਖਿਆ ਕਹਿ ਰਿਹਾ ਮੈਂ, ਜੋ ਪਰਮਾਤਮਾ ਨੇ ਬੋਲਿਆ ਬੋਲ ਰਿਹਾ ਮੈਂ, ਨਹੀਂ ਨੇ ਮੇਰੇ ਬੋਲ ਪ੍ਰਭੂ ਦੇ ਬੋਲ ਨੇ। ਅਕਾਲ ਪੁਰਖ ਵਾਚ ਅਸਕੀਟ ਪ੍ਰਗਟ, ਇਹ ਮੈਂ ਕੀੜੇ ਦੇ ਕੰਠ ਤੋਂ ਜੋ ਕੁਝ ਪ੍ਰਗਟ ਹੋਇਆ ਇਹ ਅਕਾਲ ਪੁਰਖ ਦੇ ਬੋਲ, ਇਹ ਪਰਮਾਤਮਾ ਦੇ ਬੋਲ। ਮੈਂ ਫਿਰ ਦੁਹਰਾਵਾਂ, ਜਦ ਮਨ ਮੋਨੀ ਹੋ ਜਾਏ ਮੌਨ ਦੇ ਚਲਾ ਜਾਏ ਕੰਠ ਰਿਸ਼ੀ ਹੋ ਜਾਂਦਾ ਹੈ, ਰਸਨਾ ਰਿਸ਼ੀ ਹੋ ਜਾਂਦੀ ਹੈ। ਮਨ ਮੋਨੀ ਹੋ ਗਿਆ, ਜ਼ਬਾਨ ਰਿਸ਼ੀ ਹੋ ਗਈ, ਇਸ ਵਾਸਤੇ ਅਸੀਂ ਇਕੱਠਾ ਸ਼ਬਦ ਵਰਤਦੇ ਹਾਂ ਰਿਸ਼ੀ ਮੁਨੀ, ਮੁਨੀ ਰਿਸ਼ੀ, ਰਿਸ਼ੀ ਮੁਨੀ। ਮੁਨੀ ਹੈ ਤਾਂ ਰਿਸ਼ੀ ਜ਼ਰੂਰ ਹੈ, ਰਿਸ਼ੀ ਹੈ ਤਾਂ ਮੋਨੀ ਜ਼ਰੂਰ ਹੈ। आम लोग कवि ने थां थां दे मुशायरे होंदे ने, कवि सम्मेलन होंदे ने, पंजाबी कवि दरबार होंदे ने, ते कवि कवि ने जिन्हां नूं कदी कदी झलकां पैंदियां ने, इस तरह जिवें बदलां च बिजली झलकी, ते झलक सदी भी नहीं आउंदी उन्हां दे अंदर। उन्हां दा मन किसे वक्त इतने भयंकर रूप दे च बोलन लग पैंदा है, जबान कोई गहरी गल नहीं करदी, बल्कि आम गाली गलोच भी ऐसे लोगों तो निकल सकता है, बड़े नीवे बोल भी निकल सकते हैं। महाराज की एक बड़ी पंक्ति है, हौले मनुख की पहचान की है, नीवे मनुख की पहचान की है, उच्चा ते नीवा जो जगत नापदा है उन्हां दा पैमाना होर है। भाई धन बहुत है, उच्चा मनुख है, वड्डा मनुख है, निर्धन है, धन नहीं है, छोटा मनुख है, तो पैमाना धन बन जाता है, किधरे पैमाना रुतबा बन जाता है, कोई कुर्सी मिल गई है, सिंघासन मिल गया है, उच्चे मनुख ने, वड्डे मनुख ने, रस्ते च बैठा है, भिक्षा मंग रहे है, छोटे मनुख ने, ये पैमाने जगत देने। मनुख हौला है, छोटा है, मनुख महान है, उच्चा है, धन गुरु नानक देव जी महाराज दे नापण दा पैमाना हो रहा है। मन मत होली बोले बोल, जिदे बोल होले ने, जिदे बोल नीवे ने, वो मनुख उच्चा नहीं हो सकता, वो मनुख होला है, नीवे तो नीवे, जिदे बोलां दे च गाल है वो मनुख खुद भी गाल दा रूप है, जिदे बोलां दे च क्रोध है वो मनुख खुद भी क्रोध दा रूप है, जिसके बोलां दे च ईर्षा है वो तो ईर्षा दा मुजस्मा है, पर जिसके बोलां दे च मिठास है वो तो मिश्री दी तरह, जिदे बोलां दे च बुलंदी है वो तो मनुख आसमान दी तरह, जिदे बोलां दे च गहराई है वो तो सागर दा तल है, जिथे पता नहीं कितने मोती पए ने। बोल नीवे ने, मनुख नीवा है, बोल उच्चे ने, मनुख उच्चा है, मनुख दी उच्चाई ते छोटियाई उदे बोलां तो ना पांगे। बोल कुरख्त ने, बोल कौड़े ने, नानक फिक्के बोलिए तन मन फिक्का होए। और महाराज कहंदे ने, चाहे कितना धनवान है, कितना गुणवान है, कितने रुतबे दा मालिक है, फिक्का बोलन वाला मूर्ख है सियाणा नहीं है। फिक्का मूर्ख आखिए पाणा लै सजा। एक ते मनुख नू नापण तोलन दा ए पैमाना है, एदे कोल धन कितना है, एदे कोल कला कितनी है, एदे कोल प्रभता कितनी है। दूजा नापण दा पैमाना है, एदे बोल किहो जिहा दे ने। असी उन्हां नू अवतार आखिया जिन्हां दे बोलां च निरंकार सी, असी उन्हां नू गुरु पीर पैगंबर आखिया जिन्हां दे बोलां दे च खुदा सी, जिन्हां दे बोलां दे च ईश्वर सी, चानना ही चानना सी। ओ ऐसे कवि ने जो ऋषि ने, और इस वास्ते ऋषि ने क्योंकि मुनि ने। धन गुरु गोबिंद सिंह जी महाराज ते अपनी बेशतर रचनावां दे उपर लिखदे ने, कवियो बाच बेनती चौपाई, बहुत सारियां चौपाई, बहुत सारियां आप दियां रचनावां, उहदे च आप कहंदे ने, मैं कवि, मैं कवि, मैं कवि। गुरु नानक भी कहंदे ने, मैं शायर, मैं शायर। नानक शायर एव कहत है सच्चे परवरदिगारा। हुण इस तरह दा जो ऋषि है, मुनि है, इस तरह दा जो कवि है, उहदे कोल हर रस दी कविता होवेगी, उदे बोलन च किधरे शांति झलकेगी, उदे बोलन च किधरे वीर रस झलकेगा, उसके बोलन च किधरे हास रस भी होगा, उसके बोलन च किधरे रोदर रस भी होगा, उधरे बोल उसके महावाक तरह तरह के रस नू प्रदर्शित करनगे, और हैरानगी हो जाती है आम कविया नू जो सिर्फ एक पहलू दे कवि आउंदे ने, कदी भी हास रस्ते कवि रोदर रस्ते नहीं लिख सके, नहीं बोल सके, ते कदी रोदर रस बयान करने वाले हास रस बारे कुछ भी नहीं कह सके, शांत रस बारे कुछ भी नहीं कह सके। श्रृंगार रस का कवि केवल श्रृंगार रस का ही कवि है। पर देखदे हैं धन गुरु नानक देव जी महाराज की बाणी, देखदे हैं कलगीधर पिता धन गुरु गोविंद सिंह जी महाराज दे बोलां, सारे महारस टपकदे पए ने। इस तरह जिवें बदलां चों पानी टपकदा, बारिश आउंदी है, मैं इह रूप दे सामने रख रहा महापुरुष ऋषि आउंदे ने, ऋषि मुनि आउंदे ने, जो मुनि आउंदा ऋषि आउंदा, जो ऋषि आउंदा मुनि आउंदा। इस देश ने पता नहीं कितने ऋषि मुनि पैदा किए ने। सहजे सहजे हालात ऐसे बने, वातावरण ऐसे बने ने, मनुख दा मन इतना उच्ची बोलन लग पे है, इतना उच्ची बोलन लग पे है, हुण मौन किथे ते ऋषि होना किथे। सुपने दियां खेडा हो गई ने, मनुख दिखाई देंदे ने हुण मुनि नहीं, मनुख दिखाई देंदे ने हुण ऋषि नहीं। नहीं तो एक दौर साडे देश दिचों ऐसा लंघे है, ऋषि मुनि हर घर विच मिल जांदे सन, हर शहर विच मिल जांदे सन, गली गली मिल जांदे सन, ऋषि मुनि, ऋषि मुनि जिन्हां दे बोल कोई सुने ते दिल दिमाग दे अंदर झरनाट वज जाए, उहदी चेतना परम चेतना नाल जुड़ जाए और आनंद दी उस दे बारिश हो जाए। ये वख वख पहलू धन गुरु नानक देव जी महाराज दे ते गुरु गोविंद सिंह जी महाराज दे रसां दे संबंध मैं बयान करन लगा। जैसे श्रृंगार रस नूं, करुणा रस नूं धन गुरु नानक देव जी महाराज ने यकजा कीता है, इकट्ठा कीता है। मोरी रुण झुण लाया भैणे सावण आया, मोरा ने पहला पानियां शुरू कर दितियां, मोरा ने नचना शुरू कर दिता है, मोरा ने गीत गाने शुरू कर दिते ने, मोरा ने बोलना शुरू कर दिता है। क्यों भैणे सावण आया, मोर इंज ते नहीं पहला पांदे, मोर एवें ते नहीं नचदे, सावण दे बदलां नूं वेख के ही नचदे ने, सावण दी गर्जन दे नाल ही बोलदे ने, सावण दी बरखा दे नाल ही नचदे ने। जद कदी परमात्मा दी मेहर दे बदल उमड़दे ने, कबीर अंबर घन हर छाया बरख भरे सरताल, चात्रक ज्योतर सत रहे किनको कमन हवाल। कदी कदी हिरदे दे आकाश देते परमात्मा दी रहमत दे बदल उमड़ देने, वो बरखा कर देने नाम दी अगम्मी रस दी। मन इन न छुटदा है, जिवें मन इस तरह पैला पान लग पैंदा है जैसे के मौस। जमीन ते सावन साल दे साल आउंदा है, जिंदगी ते कई दफा उड़ीकां ची लंघ जांदी है, कदों सावन आवे, कदों सावण आवे, कदों सावण आवे। कई दफा ते जन्म लंघ जांदे ने, कई दफा ते अनंत जन्मां दी भटकना, फिर कदी किसी खुशकिस्मत दी जिंदगी च सावण दे बदल उमड़दे ने ते उहदा मन मोर पहला पांदा है, नचदा है, गीत गांदा है। धन गुरु नानक देव जी महाराज उस अवस्था नूं इंज पै बयान कर देने, मोरी रुण झुण लाया भैणे सावण आया, तेरे मुंद कटारे जेवड़ा तिन लोभी लोभ लुभाया। हे प्रभु प्यार नाल खिच नाल कशिश नाल जद किसे नु वेखीए ते इंज लगदा है इहदियां अखां ने जख्मी कर दिता है, इदे रूप ने ते बन के रख दिता है। तेरे मुंद कटारे जेवड़ा, जेवड़ा कहंदे ने रस्सी नूं, कटार कहंदे ने छुरी नूं। हे प्रभु तेरे नेत्र कटार बन गए ने, रस्सी बन गए ने, मैनू जख्मी कर दिता है, मैनू घायल कर दिता है और मैनू जोगा ही रह गया और किसे जोगा नहीं गया। हुण तेरा ही बंधन है और दे सारे बंधन बंधन ने मुक्ति है। सारे बंधन टुट जाते ने, सारिया जंजीर टुट जांदियां ने। धन गुरु नानक देव जी महाराज फरमान कर रहे ने, मोरी रुण झुण लाया भैणे सावन आया, तेरे मुंद कटारे जेवड़ा तिन लोभी लोभ लुभाया, खनिए वजा तेरे नाम मिटो कुरबानो, जा तू ता मैं माण किया है, तुद बिन कहा मेरा माण। ए परमात्मा मेरा माण तू ही है, मेरा तान तू ही है, मेरी मुक्ति तू ही है, मेरा खेल तू ही है, मेरी जिंदगी तू ही है, जा तू ता मैं माण किया है, तुद बिन कहा मेरा माण। इते हुण उसका जिक्र जिदी जिंदगी च सावण आया है पर जिसकी जिंदगी च हाड़ है, जिसकी जिंदगी च जेठ है, तपश ही तपश है, किथे बरखा किथे बदल किथे गर्जना, उसकी जिंदगी किस तरह है, वह किस तरह। गुरु नानक देव जी महाराज ने जो उसका चित्रण किया काव्य शैली नु कहंदे ने, धन गुरु नानक देव जी महाराज दे किस तरह करुणा रस प्रगट हो रहा है। ऋषि मुनि कवि, मुनि जिसका मन मौन हो गया, मन मौन हो गया तो कंठ ऋषि हो गया। हुण इस कंठ देच परमात्मा बोल रहा है, हुण इस कंठ देच ईश्वर बोल रहा है। ये बोल आम बोल नहीं, ये गीतमयी ये संगीतमयी। यही कारण है कि जगत दे तमाम और जो ऋषि ने वो कहते ने गल गीत दे च कहते ने। धन गुरु माण कर देने प्रभु मैं तेरा शिरा कवि, मन मौन हो गया गुरु नानक न जा हो आपो बोल न जानदा, हो कहा सब हुक्म आओ जियो। हे प्रभु मैं ती बोलना ही नहीं जानदा, मैं ती चुप कर गया, एक बोलना नहीं जानदा जबान करके उनु असी गुंगा कहंदे हां, एक बोलना नहीं जानदा मन करके असी उसनु मुनि कहंदे हां। गुंगा जिदी जबान नहीं बोलदी, मौनि जिसका मन नहीं बोलदा। गुंगा मुथाज है, संसार दे संबंध जोड़न दे च भी असमर्थ रह जांदा है। मुनि जिसका मन नहीं बोलदा वो ते निरंकार दा रूप आत्मा दा रूप हो जांदा है, वो ते ईश्वर दा रूप हो जांदा है। भावे इस भाषा च कहिए ते दोवे गुंगे ने, एक ओ गुंगा है जिदी जबान नहीं बोलदी, एक ओ गुंगा है जिदा मन नहीं बोलदा। जिदा मन नहीं बोलदा उनू असी मुनि कहंदे आ, जिदी जबान नहीं बोलदी उसनू असी गुंगा कहंदे आ। और जो मुनि है जिसका मन नहीं बोलदा हुण उस दे चों रब बोलदा है, हुण उस दे चों परमात्मा बोलदा है, हुण उस दे चों अकाल पुरख बोलदा है, हुण उसकी जबान परमात्मा की जबान हो जाती है, हुण उहदे बोल परमात्मा दे बोल हो जाते हैं, हुण उहदे वाक खुदाई कलाम हो जाता है, खुदाई अलहाम हो जाता है। इस तरह का जो ऋषि मुनि है उहदे बोलां च सारे ही रस प्रगट होंदे ने। जैसे शिंगार रस नूं गुरु नानक प्रगट करदिआं करदिआं एकदम करुणा रस दी बरखा करन लग पैंदे ने, मोरी रुण झुण लाया भैणे सावण आया, तेरे मुंद कटारे जेवड़ा तिन लोभी लोभ लुभाया, तेरे दर्शन विटो खनिए वजा तेरे नाम विटो कुरबानो, जा तू ता मैं माण किया है, तुद बिन कहा मेरा माण। ये उसका जिक्र ਜਿਹਦੀ ਜ਼ਿੰਦਗੀ ਵਿੱਚ ਸਾਵਣ ਆਇਆ ਹੈ, ਰਸ ਦੀ ਵਰਖਾ ਹੈ, ਮਨ ਇਨ ਨੱਚ ਉੱਠਿਆ ਹੈ ਜਿਵੇਂ ਮੋਰ ਪਹਿਲਾਂ ਪਾਉਂਦਾ ਪਿਆ ਹੋਵੇ। ਗੁਨਗੁਨਾਹਟ ਐਸੀ ਪੈਦਾ ਹੋ ਗਈ ਜੈਸੇ ਮੋਰ ਬੋਲ ਗਿਆ ਹੋਵੇ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਇਤਨੀ ਖੁਸ਼ੀ ਪ੍ਰਭੂ ਦਾ ਰੂਪ ਵੇਖ ਕੇ, ਪ੍ਰਭੂ ਦਾ ਰੰਗ ਵੇਖ ਕੇ, ਇਹ ਤਾਂ ਇੱਕ ਹਕੀਕਤ ਹੈ। ਜਬ ਹੁਸਨ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੋਤਾ, ਬੁਲਬੁਲ ਗਿਲੇ ਦੀਵਾਰ ਪਰ ਸ਼ੈਦਾ ਨਹੀਂ ਹੋਤਾ। ਖੂਬਸੂਰਤੀ ਹੀ ਨਹੀਂ, ਰੂਪ ਹੀ ਨਹੀਂ ਤੇ ਇਸ਼ਕ ਕਿੱਥੇ, ਅਗਰ ਭਗਤ ਫਿਦਾ ਹੋ ਜਾਂਦੇ ਨੇ, ਫਕੀਰ ਕੁਰਬਾਨ ਹੋ ਜਾਂਦੇ ਨੇ ਖੁਦਾ ਤੇ, ਤੋ ਲਾਜ਼ਮੀ ਹੈ ਮਹਾਰੂਪ ਹੈ, ਮਹਾਸੁਆਪਣ ਹੈ। ਤਦੀ ਤੇ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਉਹਦੇ ਇੱਕ ਗੁਣ ਇਹ ਵੀ ਆਖਿਆ, ਸੁੰਦਰਮ ਤੂੰ ਅਤਿ ਸੁੰਦਰ ਹੈ, ਅਤਿ ਸੁੰਦਰ ਹੈ। ਸਤਿਅਮ ਠੀਕ ਹੈ ਤੂੰ ਸੱਤ ਹੈ, ਸਦੀ ਵੀ ਹੈ। ਸ਼ਿਵਮ ਭਾਵੇਂ ਤੂੰ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ, ਪਰ ਸੁੰਦਰਮ ਤੂੰ ਅਤਿ ਸੁੰਦਰ ਹੈ, ਅਤਿ ਸੁੰਦਰ ਹੈ, ਅਤਿ ਸੁੰਦਰ ਹੈ। ਠੀਕ ਕਹਿ ਰਿਹਾ ਉਰਦੂ ਦਾ ਸ਼ਾਇਰ, ਜਬ ਹੁਸਨ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੋਤਾ, ਬੁਲਬੁਲ ਗਿਲੇ ਦੀਵਾਰ ਪਰ ਸ਼ੈਦਾ ਨਹੀਂ ਹੋਤਾ। ਫੁੱਲ ਬਣਾ ਦਈਏ ਦੀਵਾਰ ਦੇ ਉੱਤੇ, ਰੰਗ ਭਰ ਦਈਏ, ਬੁਲਬੁਲ ਫਿਦਾ ਨਹੀਂ ਹੁੰਦਾ। ਬੁਲਬੁਲ ਤੇ ਉਸ ਫੁੱਲ ਤੇ ਸ਼ਿਰਾ ਹੋਵੇਗਾ ਜਿਸ ਦੇ ਕੋਮਲਤਾ, ਜਿਸ ਦੇ ਸੁਆਪਣ ਹੈ, ਜਿਸ ਵਿੱਚ ਨਜ਼ਾਕਤ ਹੈ ਔਰ ਜਿਸ ਦੀ ਸੁਗੰਧ ਹੈ। ਪਰਮਾਤਮਾ ਸੁਹੱਪਣ ਹੈ, ਪਰਮਾਤਮਾ ਸੁਗੰਧ ਹੈ, ਪਰਮਾਤਮਾ ਕੋਮਲਤਾ ਹੈ, ਪਰਮਾਤਮਾ ਸਾਰੀ ਨਜ਼ਾਕਤ ਦਾ ਮੁਜੱਸਮਾ ਹੈ। ਕਦੀ ਤੇ ਭਗਤ ਫਿਦਾ ਹੋ ਜਾਂਦੇ ਨੇ, ਜਿਸ ਦਾ ਮਿਲਾਪ ਹੋ ਗਿਆ ਉਹਦੀ ਜ਼ਿੰਦਗੀ ਚ ਸਾਵਣ ਆਇਆ ਹੈ, ਪਰ ਜਿਸ ਦਾ ਹਿਰਦਾ ਤੇ ਤੜਪ ਰਿਹਾ, ਮਿਲਾਪ ਨਹੀਂ ਹੋਇਆ, ਸਾਵਣ ਨਹੀਂ ਹੈ, ਉੱਥੇ ਤੇ ਜੇਠ ਹੈ, ਉੱਥੇ ਤੇ ਹਾੜ ਹੈ, ਉੱਥੇ ਤੇ ਤਪਸ਼ ਤਪਸ਼ ਹੈ। ਹੁਣ ਜੋ ਕੁਛ ਗੁਰੂ ਨਾਨਕ ਕਹਿੰਦੇ ਨੇ ਤੇ ਦੂਜੇ ਬੋਲਾਂ ਚ ਮੈਂ ਕਹਿ ਦਿਆਂ, ਹੁਣ ਜੋ ਕਵੀ ਕਹਿ ਰਿਹਾ, ਹੁਣ ਜੋ ਰਿਸ਼ੀ ਕਹਿ ਰਿਹਾ, ਹੁਣ ਜੋ ਇਹ ਮੁਨੀ ਕਹਿ ਰਿਹਾ, ਅਭਨ ਪਲੰਗ ਸਿਉ ਸਣ ਬਾਹੀ ਸਣ ਬਾਹਾ, ਇਸ ਕਰੇਂਦੀ ਏ ਮੁੰਦੇ ਸਹੁਰਾ, ਚੂੜਾ ਪਹਿਨਿਆ ਲਾਲ ਰੰਗ ਦਾ, ਲਾਲ ਰੰਗ ਦਾ ਤੂੰ ਲਾਲ ਰੰਗ ਦੇ ਨਾਲ ਗਾਣ ਸਜਾਇਆ ਹੈ ਤੂੰ ਆਪਣੇ ਚਿਹਰੇ ਨੂੰ। ਮਹਾਰਾਜ ਕਹਿੰਦੇ ਨੇ ਚੂੜਾ ਭਨ ਤੋੜ ਦੇ ਇਸ ਚੂੜੇ ਨੂੰ। ਕਿਵੇਂ ਤੋੜਾਂ, ਕਿਵੇਂ ਤੋੜੀਏ, ਤੋੜਨ ਦੀ ਜਾਂਚ ਵੀ ਗੁਰੂ ਨਾਨਕ ਦੱਸਦੇ ਨੇ। ਚੂੜਾ ਭਨ ਪਲੰਗ ਸਿਉ ਮੁੰਦੇ, ਜਿਸ ਪਲੰਗ ਤੇ ਬੈਠੀ ਹੈ ਉਸ ਪਲੰਗ ਦੇ ਪਾਵੇ ਨਾਲ ਹੀ ਤੋੜ ਦੇ, ਹੱਥਾਂ ਨੂੰ ਇਤਨਾ ਜ਼ੋਰ ਦਾ ਮਾਰ ਕਿ ਚੂੜੀਆਂ ਟੁੱਟ ਜਾਣ ਤੇ, ਇਤਨਾ ਜ਼ੋਰ ਦਾ ਮਾਰ। ਚੂੜੰਗ ਸਿਉ ਮੁੰਦੇ ਸਣ ਬਾਹੀ, ਸਣ ਬਾਹੀ ਬਾਵਾ ਮੰਜੇ ਦੇ ਪਲੰਗ ਦੇ ਬਾਹ, ਉਹ ਜੋ ਪਲੰਗ ਦਾ ਪਾਵਾ ਹੈ, ਉਹ ਜੋ ਪਲੰਗ ਦੀ ਬਾਹੀ ਹੈ, ਤੋੜ ਦੇ ਆਪਣੀਆਂ ਬਾਵਾਂ ਟਕਰਾ ਕੇ ਆਪਣੀਆਂ ਬਾਵਾਂ ਨੂੰ, ਤੋੜ ਆਪਣੇ ਚੂੜੇ ਨੂੰ, ਤੋੜ ਇਹਨਾਂ ਨੂੰ, ਬਾਵਾਂ ਨੂੰ ਪਲੰਗ ਦੀਆਂ ਬਾਈਆਂ ਨਾਲ ਤੋੜ, ਇਤਨਾ ਜ਼ੋਰ ਤੇਰੀਆਂ ਬਾਵਾਂ ਵੀ ਟੁੱਟ ਜਾਣ। ਚੂੜਾ ਭਨ ਪਲੰਗ ਸਿਉ ਮੁੰਦੇ ਸਣ ਬਾਹੀ ਸਣ ਬਾਹਾ, ਇਤੇ ਵੇਸ ਕਰੇਂਦੀਏ ਮੁੰਦੇ ਸਹੁਰਾ ਤੋਂ ਅਵਰ। ਇਤਨਾ ਕੀਤਾ ਪਰ ਸਾਵਣ ਤੇ ਆਇਆ ਹੀ ਨਹੀਂ, ਮਿਲਾਪ ਤੇ ਹੋਇਆ ਹੀ ਨਹੀਂ, ਕੀ ਮੈਨੇ ਰੱਖਦਾ ਹੈ ਸੁੰਦਰ ਸੇਜਾ ਤੇ ਬੈਠਣਾ, ਪਲੰਗ ਤੇ ਬੈਠਣਾ, ਕੀ ਮੈਨੇ ਰੱਖਦਾ ਹੈ ਤੇਰਾ ਲਾਲ ਚੂੜੇ ਦਾ ਪਹਿਨਣਾ, ਕੀ ਮੈਨੇ ਰੱਖਦਾ ਹੈ ਤੇਰਾ ਹਾਰ ਸ਼ਿੰਗਾਰ। ਚੂੜਾ ਭਨ पलंग सेव मुंदे सण बाही सण बाह एते वेस करेंदिये मुंदे सौरा तो अवराह। माठ गुदाई पटिया भरिए मां सिंदूरे किसानों सवारे पटियां बनाईया ने सिंदूर पाया है। धार्मिक श्रृंगार एक तिलक लांदा है चोटी रखता है एक भभूत लांदा है जटावा धार केस रखता है रहत बैत रखता है। सब धार्मिक श्रृंगार ने कोई सुन्नत धारण करता है इति श्रृंगार ने श्रृंगार ते किसे नु रिझान लई जे। धार्मिक श्रृंगार परमात्मा नु रिझान लई जे। साहब कह रहे ने माठ गुदाई पट्टियां भरिए मां सिंदूरे अगे गई न मनिया मरो विसोर विसोरे। अगे श्रृंगार कबूली नहीं होया कारण जिसने श्रृंगार कीता है अगर ओ ठीक नहीं तो श्रृंगार भी ठीक नहीं। गुरु नानक ये कह रहे हैं अगर हिरदे दे चलाली नहीं तो सुरखां ऊंटां दी लाली बे। अगर हिरदे दे चलाली नहीं प्यार दे अंदा चूड़ा हाथ ते पाया आया बे में। गुनिया ही नहीं ते केसां नूं गुनणा ते पटियां बनाणा आई पटियां भरिए मां सिंदूरे अगे गई न मनिया मरो विसोर विसोरे। तुम भभूत ते ला लई सुआ ते मल रही पर तेरा मन ते शोला है राख ते होया ही नहीं तू खाक ते होया ही नहीं। तू ते शोला बने आया तू ते अग बने आया क्रोध दी जलन दी ईर्षा दी पर भभूत लाई है। तू सिंदूर पटियां दे च पाया है मांग दे च भरे है तू भभूत लाई है राख मल्ली है पर अंदर ते अग है अंतर अगन बाहर तन स्वा गल पाथर कैसे तरे अथा। किवें अथा सागर तो पार होवेगा जे गल विच पत्थर पाया है जे मस्तक ते तो राख मल्ली हुई है पर हिरदे च अग लई फिरदा किवें कबूल होवेगा। माठ गुंधाई पट्टियां भरिए मां सिंदूरे अगे गई न मनिया मरो विसोर विसोरे। ना मनियार न चूड़िया ना से वंगड़िया जो से कंठ न लगिया जलन से बाहड़िया। जिन्हां दे बावां विच कदी कंत आया ही नहीं जिन्हां दियां बावां ने कदी कंत दिए कंठ नु छोया ही नहीं। गुरु नानक कहंदे ने जल जानियां चाहीदियां ने बावां सड़ जानियां चाहीदियां ने बावां। राख मल्लीए तो सिंदूर पाया है माठ गुदाई पटियां भरिए मांग सिंदूरे अगे गई ना मनिया मरो विसूर विसूरे। ना मनियार ना चूड़िया ना से वंगड़िया जो से कंठ न लगिया जलन से बाहड़िया। इस करुणा रस दी चरम सीमा नूं हुण छूंदे ने गुरु नानक। मैं रोवंदी सब जग रुन्ना रुनणे वणो पंखेरो इक ना रोना मेरे तन का बिरह जिन हों पिरों विछोड़ी। मैं की रोया सारा जगत रोंदा होया दिखाई दे रहा है हर पंछी रोंदा होया दिखाई दे रहा है। सावन दी बरखा बरखा नहीं इते बदल रोंदे हुए दिखाई दे रहे हैं। चंद्रमा दियां किरणा शीतल नहीं इते अग बरसांदियां प्रतीत हो रही हैं। ਮੋਹਰਾਂ ਦਾ ਨੱਚਣਾ ਨੱਚਣਾ ਨਹੀਂ ਇੱਕ ਤੜਫਣਾ ਦਿਖਾਈ ਦੇ ਰਿਹਾ ਹੈ। ਮੋਹਰਾਂ ਦਾ ਬੋਲਣਾ ਗੀਤ ਸੰਗੀਤ ਨਹੀਂ ਕਿਤੇ ਰੋਣਾ ਸੁਣਾਈ ਦੇ ਰਿਹਾ ਹੈ। ਮਹਿਰੋਬੰਦੀ ਸਭ ਜਗ ਰੋਨਾ ਰੋਣੜੇ ਵਣੋ ਪੰਖੇਰੋ ਇੱਕ ਨਾ ਰੋਣਾ ਮੇਰੇ ਤਨ ਕਾ ਵਿਰਹਾ ਜਿਨ ਹਉ ਪਿਰੋਂ ਵਿਛੋੜੀ। ਪਰ ਇੱਕ ਗਹਿਰੀ ਗੱਲ ਨੂੰ ਛੋਇਆ ਹੈ ਗੁਰੂ ਨਾਨਕ ਨੇ। ਮੈਂ ਰੋਇਆ ਬਿਰਹੇ ਕਰਕੇ, ਮੇਰਾ ਬਿਰਹਾ ਨਹੀਂ ਰੋਇਆ। ਮੈਂ ਰੋਇਆ ਵਿਛੋੜੇ ਕਰਕੇ, ਮੇਰਾ ਵਿਛੋੜਾ ਨਹੀਂ ਰੋਇਆ। ਇਸ ਨੂੰ ਮੇਰੇ ਤੇ ਤਰਸ ਨਹੀਂ ਆਇਆ, ਇਸ ਨੂੰ ਮੇਰੇ ਤੇ ਰਹਿਮ ਨਹੀਂ ਆਇਆ। ਮੈਂ ਕੀ ਰੋਇਆ, ਸਾਰਾ ਜਗਤ ਰੋਇਆ, ਮੇਰੇ ਨਾਲ ਰੋਇਆ। ਨਹੀਂ ਰੋਇਆ ਮੇਰਾ ਵਿਛੋੜਾ, ਨਹੀਂ ਰੋਇਆ ਮੇਰਾ ਬਿਰਹਾ, ਨਹੀਂ ਰੋਇਆ। ਵਾਕਈ ਜਿਸ ਦਿਨ ਬਿਰਹਾ ਰੋ ਪਵੇ, ਜਿਸ ਦਿਨ ਵਿਛੋੜਾ ਰੋ ਪਵੇ, ਵਿਛੋੜਾ ਮਿਲਾਪ ਹੋ ਜਾਂਦਾ ਹੈ। ਇਤਨੀ ਬਰਕਤ ਹੈ ਹੰਝੂਆਂ ਵਿੱਚ, ਇਤਨੀ ਬਰਕਤ ਹੈ ਆਸੂਆਂ ਵਿੱਚ। ਦੋ ਚਸ਼ਮ ਮਨ ਕੇ ਦਰਿਆਏ, ਅਜ਼ੀਮ ਉਲ ਸ਼ਾਨ ਐ ਗੋਇਆ, ਜ਼ਹਿਰ ਅਸ਼ਕਮ ਬਵਦ ਸ਼ਾਦਾਬੀਏ, ਸਰਬਾਗ ਬਾਗ ਏਂਜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਅੱਖਾਂ ਵਿਚੋਂ ਦੋ ਹੰਝੂ ਕੀ ਨਿਕਲੇ ਨੇ, ਇਹ ਤੇ ਇੰਜ ਨੇ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਦੋ ਦਰਿਆ। ਐਸੇ ਦੋ ਦਰਿਆ ਜਿਸਨੇ ਜੀਵਨ ਦੀ ਸਾਰੀ ਧਰਤੀ ਨੂੰ ਸਰਸਬਜ਼ ਕਰ ਦਿੱਤਾ ਹੋਵੇ, ਭਾਵੇਂ 999 ਦਰਿਆ ਵਗਦੇ ਪਏ ਨੇ ਜ਼ਮੀਨ ਤੇ, ਸਾਰੀ ਜ਼ਮੀਨ ਨੂੰ ਸਰਸਬਜ਼ ਨਹੀਂ ਕਰ ਸਕੇ। ਬਥੇਰੀ ਜ਼ਮੀਨਾਂ ਬੰਜਰ ਪਈਆਂ ਨੇ, ਬਥੇਰਾ ਮਰੂ ਥਲ ਪਿਆ, ਬਥੇਰਾ ਐਸਾ ਪਿਆ ਜੋ ਉਜੜਿਆ ਹੋਇਆ ਹੈ, ਕਿ ਸਾਰੇ ਦਰਿਆ ਸਰਸਬਜ਼ ਨਹੀਂ ਕਰ ਸਕੇ। ਪਰ ਭਾਈ ਸਾਹਿਬ ਕਹਿੰਦੇ ਨੇ, ਅੱਖਾਂ ਦੇ ਝਰਨਿਆਂ ਦੇ ਚੋਂ ਨਿਕਲੇ ਹੋਏ ਦੋ ਹੰਝੂ, ਐਸੇ ਦੋ ਅਜ਼ੀਮ ਉਲ ਸ਼ਾਨ ਦਰਿਆ ਨੇ ਜਿਨ੍ਹਾਂ ਨੇ ਜੀਵਨ ਦੀ ਸਾਰੀ ਧਰਤੀ ਨੂੰ ਹਰਾ ਭਰਾ ਕਰ ਦਿੱਤਾ ਹੈ। ਤੀਰਥਾਂ ਦਾ ਪਾਣੀ, ਤੀਰਥਾਂ ਦਾ ਜਲ ਗੁਨਾਹ ਨਹੀਂ ਧੋਲ ਸਕਦਾ। ਪਸ਼ਚਾਤਾਪ ਦੇ ਹੰਝੂ ਗੁਨਾਹ ਨੂੰ ਧੋਂਦੇ ਨੇ। ਕੋਈ ਐਸਾ ਤੀਰਥ ਨਹੀਂ ਜਿਹਦਾ ਜਲ ਸਾਡੇ ਗੁਨਾਹ ਧੋ ਦੇਵੇ, ਸਾਡੇ ਔਗਣਾਂ ਨੂੰ ਧੋ ਦੇਵੇ, ਸਾਡੇ ਪਾਪਾਂ ਨੂੰ ਧੋ ਦੇਵੇ। ਰੱਬੀ ਵਿਛੋੜੇ ਚ ਨਿਕਲੇ ਹੋਏ ਦੋ ਹੰਝੂ, ਔਰ ਐਸਾ ਪ੍ਰਤੀਤ ਹੋਵੇ ਵਿਛੋੜਾ ਰੋ ਪਿਆ, ਔਰ ਇਹ ਦੋ ਹੰਝੂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਧੋ ਦਿੰਦੇ ਨੇ, ਜਨਮਾਂ ਜਨਮਾਂਤਰਾਂ ਦੀ ਗੰਦਗੀ ਨੂੰ ਬਹਾ ਕੇ ਲੈ ਜਾਂਦੇ ਨੇ, ਹਿਰਦੇ ਨੂੰ ਬਾਗ ਬਾਗ ਕਰ ਦਿੰਦੇ ਨੇ। ਕਦੀ ਤੇ ਨੰਦ ਲਾਲ ਕਹਿ ਰਹੇ ਨੇ, ਦੋ ਚਸ਼ਮ ਮਨ ਕੇ ਦਰਿਆਏ, ਅਜ਼ੀਮ ਉਲ ਸ਼ਾਨ ਐ ਗੋਇਆ, ਜ਼ਹਿਰ ਅਸ਼ਕਮ ਬਵਦ ਸ਼ਾਦਾਬੀਏ, ਸਰਬਾਗ ਬਾਗ ਏਜਾ। ਪਹਿਲੇ ਬਿਰਹਾ ਤੇ ਫਿਰ ਬਿਰਹਾ ਰੋਵੇ, ਪਹਿਲੇ ਮਹਿਸੂਸ ਹੋਵੇ ਕਿ ਮੈਂ ਵਿਛੜਿਆ ਹੋਇਆ, ਵਿਛੋੜਾ ਹੈ, ਫਿਰ ਵਿਛੋੜਾ ਹੀ ਰੋਵੇ, ਫਿਰ ਮੈਂ ਕੀ ਰੋਵਾਂ, ਫਿਰ ਵਿਛੋੜਾ ਹੀ ਰੋਵੇ। ਔਰ ਜਦ ਵਿਛੋੜਾ ਰੋਂਦਾ ਹੈ, ਜੀਵਨ ਬਾਗ ਬਾਗ ਹੋ ਜਾਂਦਾ ਹੈ, ਸਾਰੀ ਮੈਲ ਬਹਿ ਜਾਂਦੀ ਹੈ, ਸਾਰੇ ਦੁੱਖ ਸੰਤਾਪ ਉਹਨਾਂ ਹੀ ਦੋ ਹੰਝੂਆਂ। ਉਹ ਦੋ ਹੰਝੂ ਇਤਨੇ ਕੀਮਤੀ, ਦੁਨੀਆਂ ਦੀ ਸਾਰੀ ਦੌਲਤ ਭੇਟ ਦੇ ਰੂਪ ਵਿੱਚ ਕਦਮਾਂ ਚ ਰੱਖੀ ਜਾ ਸਕਦੀ ਹੈ, ਉਹਨਾਂ ਦੋ ਹੰਝੂਆਂ ਦੀ ਕੀਮਤ ਨਹੀਂ ਹੈ। ਪਰ ਇਹ ਹੰਝੂ ਨਿਕਲਣ, ਪਹਿਲੇ ਵਿਛੋੜਾ ਮਹਿਸੂਸ ਹੋਵੇ, ਪਹਿਲੇ ਬਿਰਹਾ ਮਹਿਸੂਸ ਹੋਵੇ। ਇੱਕ ਦਿਨ ਇਸੇ ਹੀ ਬਿਰਹੇ ਦੀ ਹਾਲਤ ਵਿਚ ਬੈਠੇ ਨੇ ਨੰਦ ਲਾਲ। ਰਾਤ ਦਾ ਸਮਾਂ, ਰਾਤ ਮੱਸਿਆ ਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਦੀ ਲੰਘੇ ਤੇ ਮਹਿਸੂਸ ਹੋਇਆ, ਕੋਈ ਬੈਠਾ ਹੈ ਤੇ ਹੌਕੇ ਪਿਆ ਭਰਦਾ। ਵਿਛੋੜਾ ਪਹਿਲੇ ਹੌਕੇ ਭਰਦਾ, ਫਿਰ ਰੋਂਦਾ, ਫਿਰ ਰੋਂਦਾ, ਪਹਿਲੇ ਹੌਕੇ ਫਿਰ ਰੋਣਾ, ਹੌਕੇ ਨੇ। ਔਰ ਹੌਕਾ ਜਿਤਨਾ ਗਹਿਰਾਈ ਚੋਂ ਨਿਕਲੇਗਾ, ਉਤਨਾ ਦੂਰ ਤੱਕ ਜਾਵੇਗਾ। ਗਹਿਰੇ ਤਲ ਚੋਂ ਇਹ ਹੌਕਾ ਨਿਕਲਿਆ, ਛੂ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਨੂੰ। ਕੋਲ ਆਏ नंदलाल नो भी महसूस होया मेरे कोल कोई खड़ा है। अखां खोलियां, गौर नाल देखण दी कोशिश की थी, तां देख के हैरान होए इस मसिया दी रात नू पूर्णमाशी दा चंद्रमा। कदमां ते सजदा कीता, मत्था टेकया, हाथ जोड़ के खड़े हो गए ने। कलगीधर पिता कहने, नंदलाल मैनू दसेंगा ये आसमान काला क्यों दिखाई दे रहा है, इतना काला क्यों है, जिथे तक देखिए कालक ही कालक, स्याही ही स्याही। नंदलाल कहने, मेरे पातशाह मैं एक शायर हां, कवि हां, मैं की जाना इतनी कालक क्यों है, ये सारा वातावरण इतना स्याह क्यों है, ये आसमान इतना स्याह क्यों है, काला क्यों है। सतगुरु कहने, तू कवि ते है ना, तू कवि दी कल्पना दी दुनिया आउंदी है, तू दस तेरी कल्पना की कहंदी है, क्यों इतनी स्याही है, क्यों इतनी कालक है, इस सारा वातावरण क्यों इतना काला है, ये आसमान क्यों काला दिखाई दे रहे है। तो नंदलाल बोल देने, रंगश कबूल कर दिले अज पुर सुरार साख्त, अज बस के दूर दे आहे मन अज आसमां गुजस। ऐ मेरे पातशाह, मेरे तड़पे हुए हृदय चो जो होका निकलिया है, और होका जद आसमान तक पहुंचे है, जो जितनी गहराई चो निकलेगी गल उतनी बुलंद होवेगी, जो गल गहराई चो नहीं निकली वो गल वो बोल इतना बुलंद पाया भी नहीं होगा, जो होका गहराई तो नहीं निकलिया वो आसमान नु छू भी नहीं सकता, गहराई चो निकले हुए होके आसमाना नु पाड़ के रख देंगे। रंगश कबूद कर दिले अज पुर सुरार साख्त, अज बस के दूध आहे मन अज आसमां गुजस। है मेरे पातशाह, मेरे तड़पे हृदय चो जो होका निकलिया है इन्हीं आसमान नु साड़ के काला कर देता है। सतगुरु ने गलवकड़ी च ले लिया, पुरखा जिस दिन तेरा बिरहार होवेगा उस दिन तेरा हिरदा बाग बाग हो जावेगा। वाकई एक दिन हिरदा रो पिया है, बिरहा रो पिया है, ताई नंदलाल नु कहना पिया, दो चशम मन के दरिया ए अजीमुल शान ए गोया। जिस दिन बिरहार आंदा है उस दिन जो हालत बन दी है, धन गुरु नानक देव जी महाराज वडहंस राग दे शब्द दे इंज बयान कर देने, मैं रोवंदी सब जग रुन्ना रुनड़े वणों पंखेरू। ये पंछी गीत नहीं गा रहे, रो रहे ने, ये मोर पहला नहीं पा रहे, तड़प रहे ने, ये सावन बरखा दिया बूंदा नहीं पा रहा, हंजू बरसा रहे। मैं की रोया बदल रो रहे ने, मैं की रोया पंछी रो रहे ने, मैं की रोया ब्रह्मंड दा जर्रा जर्रा रो रहे ने। मैं रोवंदी सब जग रोना रोनने वणों पंखेरू, इक ना रोना मेरे तन का बिरहा जिन हो फिरो बिछोड़ी। संसार विच पहले ऐसा होंदा है, हुसन कोई देखदा है इश्क पैदा होंदा है। पुछ लई गुरु नानक नू, इतना इश्क इतना विरह इतनी तड़पना देखे है, देखे है। तो साहिब कहंदे ने, हां देखे, सुपने आया भी गया मैं जल भरिया रोए, आए न सका तुझकन प्यारे भेज न सका कोए। देखे है मैं सुपने, देखे है मैं उसनों अपनी नींद देच। लोकी नींद देच सुपने देख देन, सुपने च भूत देख देन, लोकी नींद देच सुपने देख देन, सुपने च हादसे देख देन, लोकी नींद देच सुपने देख देन, सुपने च सप देख देन। कदी कदाई कोई चेतना नींद देच सुपने देख दी, सुपने च प्रभु नू देख दी, परमात्मा नू देख दी। सुपने आया भी गया मैं जल भरिया रोए, आए न सका तुझकन प्यारे भेज न सका कोए। ਹੁਣ ਆਪਣਾ ਫਿਦਾ ਹੋਣਾ ਇਸ ਤਰ੍ਹਾਂ ਪ੍ਰਗਟ ਕਰਦੇ ਨੇ ਗੁਰੂ ਨਾਨਕ। ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੇਜੇ। ਜਿਸ ਦੀ ਝਲਕ ਮੈਂ ਸੁਪਨੇ ਚ ਵੇਖੀ, ਅਗਰ ਕੋਈ ਉਸ ਦੀ ਗੱਲ ਸੁਣਾਵੇ ਕਿ ਹੁਣ ਮੇਰੇ ਕੋਲ ਕੋਈ ਪੁੱਛੇ ਮੈਂ ਭੇਟ ਕੀ ਦਿਆਂ, ਉਸ ਨੂੰ ਦੇਵਾਂ ਕੀ। ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੇ। ਮੈਂ ਆਪਣਾ ਸਿਰ ਕੱਟ ਕੇ ਉਹਨੂੰ ਬੈਠਣ ਲਈ ਸਿੰਘਾਸਣ ਬਣਾ ਕੇ ਦੇਣਾ, ਉਹ ਮੇਰੇ ਸਿਰ ਤੇ ਬੈਠੇ, ਮੇਰਾ ਸਿਰ ਉਸ ਲਈ ਸਿੰਘਾਸਣ ਹੋਵੇਗਾ ਜਿਹੜਾ ਮੈਨੂੰ ਉਸ ਦੀ ਗੱਲ ਸੁਣਾਵੇ ਜਿਸ ਦੀ ਝਲਕ ਮੈਂ ਸੁਪਨੇ ਚ ਵੇਖੀ। ਕਰਣਾ ਰਸ ਦੀ ਇੰਤਿਹਾ ਨੂੰ ਛੋਇਆ ਗੁਰੂ ਨਾਨਕ ਨੇ। ਵੱਖ ਵੱਖ ਰਸ ਜਿਸ ਢੰਗ ਨਾਲ ਇਹ ਪ੍ਰਗਟ ਹੋਏ ਨੇ ਗੁਰੂ ਨਾਨਕ ਦੇ ਕੰਠ ਤੋਂ, ਕਲਗੀਧਰ ਪਿਤਾ ਦੇ ਕੰਠ ਤੋਂ, ਮੈਂ ਸਤਿਗੁਰ ਦੀ ਦਿੱਤੀ ਸਮਰੱਥਾ ਦੇ ਨਾਲ ਇਸ ਨੂੰ ਬਿਆਨ ਕਰ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿੱਥੇ ਸ਼ਾਂਤ ਰਸ ਦੇ ਕਵੀ ਨੇ, ਰੋਦਰ ਰਸ ਦੇ ਕਵੀ ਨੇ, ਭਿਆਨਕ ਰਸ ਦੇ ਕਵੀ ਨੇ, ਕਰਣਾ ਰਸ ਦੇ ਕਵੀ ਨੇ। ਗਹਿਰਾਈਆਂ ਚੋਂ ਕਰਣਾ ਰਸ ਵੀ ਨਿਕਲਦਾ ਹੈ, ਔਰ ਇਹ ਸਾਰੇ ਰਸ ਗੁਰੂ ਨਾਨਕ ਦੀ ਦਸਵੀਂ ਜੋਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੰਠ ਚੋਂ ਵੀ ਨਿਕਲਦੇ ਨੇ। ਉਹਨਾਂ ਦੇ ਕੰਠ ਚੋਂ ਜੋ ਰਸ ਨਿਕਲਿਆ ਹੈ, ਮੈਂ ਆਪਣੀ ਦਿਮਾਗ ਦੇ ਚਮਚ ਨਾਲ, ਜ਼ਬਾਨ ਦੇ ਪਿਆਲੇ ਨਾਲ ਉਸ ਸਾਗਰ ਦੇ ਚੋਂ ਕੁਝ ਥੋੜਾ ਜਿਹਾ ਪੇਸ਼ ਕਰਨ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਹੈ ਤੇ ਉਹ ਰਸ ਸਾਗਰ, ਪਰ ਕੀ ਕੀਤਾ ਜਾਏ, ਇਸ ਸਾਗਰ ਨੂੰ ਭਰਨ ਲਈ, ਇਸ ਸਾਗਰ ਨੂੰ ਵੰਡਣ ਲਈ ਕੋਲ ਚਮਚ ਤੋਂ ਇਲਾਵਾ ਹੋਰ ਹੈ ਨਹੀਂ, ਪਿਆਲੇ ਤੋਂ ਇਲਾਵਾ ਹੋਰ ਹੈ ਨਹੀਂ। ਇਸ ਵਾਸਤੇ ਹਾਂ, ਕਿਸੇ ਦਾ ਕੋਈ ਜੀ ਕਰ ਉੱਠੇ, ਚਲੋ ਕੀ ਪਿਆਲੇ ਚ ਪੀਣਾ, ਕੀ ਚਮਚ ਦੇ ਰਾਹੀਂ ਪੀਣਾ, ਸਾਗਰ ਦੇ ਉੱਤੇ ਡੁਬਕੀ ਹੀ ਲਗਾਉਣੀ, ਲੀਨ ਹੋ ਜਾਣਾ, ਗਰਕ ਹੋ ਜਾਣਾ। ਔਰ ਜਦ ਕੋਈ ਸਾਗਰ ਵਿੱਚ ਗਰਕ ਹੋ ਜਾਂਦਾ, ਸਾਗਰ ਹੀ ਹੋ ਜਾਂਦਾ। ਨੰਦ ਲਾਲ ਉਪਦੇਸ਼ ਦੇ ਰਹੇ ਨੇ, ਸੰਦੇਸ਼ ਦੇ ਰਹੇ ਨੇ, ਸ਼ਾਹੇ ਉਮੀਦ ਆਸ਼ਿਕ ਅਰਗਿਸ ਸਮਰ ਨਗੀਰਤ। ਉਮੀਦ ਦਾ ਬੂਟਾ ਲਾਇਆ ਤੂੰ, ਆਸਾ ਦਾ ਬੂਟਾ ਲਾਇਆ, ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ, ਨਹੀਂ ਲੱਗੇਗਾ। ਕਿਉਂ, ਐਸਾ ਕੀ ਹੈ, ਬੜੀ ਸ਼ਰਧਾ ਨਾਲ ਬੂਟਾ ਲਾਇਆ, ਬੜੀ ਭਾਵਨਾ ਨਾਲ ਬੂਟਾ ਲਾਇਆ, ਜ਼ਮੀਨ ਨੂੰ ਸਵਾਰ ਕੇ ਬੂਟਾ ਲਾਇਆ, ਧਰਤੀ ਨੂੰ ਸ਼ਿੰਗਾਰ ਕੇ ਬੂਟਾ ਲਾਇਆ, ਰਖਵਾਲੀ ਕਰਨ ਲਈ ਬੈਠੇ ਆ, ਚਾਰੋਂ ਪਾਸੇ ਵਾੜ ਲਾਈ ਹੋਈ ਹੈ, ਇਹ ਫਲ ਤੱਕ ਕਿਉਂ ਨਹੀਂ ਪਹੁੰਚੇਗਾ। ਕੋਸ਼ਿਸ਼ ਹੈ ਕੋਈ ਜਾਨਵਰ ਇਸ ਬੂਟੇ ਨੂੰ ਨਾ ਖਾਵੇ, ਵਾੜ ਲਾਈ ਹੋਈ ਹੈ, ਜਾਗਰੀ ਹੋਈ ਹੈ, ਧਰਤੀ ਨੂੰ ਸਵਾਰਿਆ ਹੈ ਜਪ ਤਪ ਕਰਕੇ, ਧਰਤੀ ਨੂੰ ਸਵਾਰਿਆ ਹੈ ਤਰ੍ਹਾਂ ਤਰ੍ਹਾਂ ਦੀ ਸਾਧਨਾ ਕਰਕੇ, ਉਮੀਦ ਦਾ ਬੂਟਾ ਲਾਇਆ। ਨੰਦ ਲਾਲ ਕਹਿੰਦੇ ਫਲ ਤੱਕ ਨਹੀਂ ਪਹੁੰਚੇਗਾ, ਜਦ ਧਰਤੀ ਸਵਾਰੀ ਹੋਈ ਹੈ, ਧਰਤੀ ਸ਼ਿੰਗਾਰੀ ਹੋਈ ਹੈ, ਵਾੜ ਵੀ ਲਾਈ ਹੈ, ਰਖਵਾਲੇ ਵੀ ਕਰ ਰਹੇ ਹਾਂ, ਫਿਰ ਇਹ ਫਲ ਤੱਕ ਕਿਉਂ ਨਹੀਂ ਅਪੜੇਗਾ। ਨੰਦ ਲਾਲ ਕਹਿੰਦੇ ਨੇ ਪਾਣੀ ਤੇ ਤੂੰ ਪਾਇਆ ਹੀ ਨਹੀਂ, ਸਿੰਚਿਆ ਹੀ ਨਹੀਂ, ਤੂੰ ਇਸ ਉਮੀਦ ਦੇ ਬੂਟੇ ਵਿੱਚ ਕਿਹੜਾ ਪਾਣੀ ਪਾਈਏ। ਸ਼ਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਾ ਗੀਰਦ, ਅਜ ਆਬ ਅਸ਼ਕੇ ਮੈਂ ਜਗਾਂ ਤਾਂ ਸਬਜ਼ ਤਰ ਨਾ ਬਾਸ਼ਦ। ਜਿੰਨੇ ਚਿਰ ਤੱਕ ਤੇਰਾ ਬਿਰਹਾ ਇਤਨਾ ਨਾ ਤੜਪੇ ਕਿ ਤੇਰੇ ਦੋ ਅੱਖਾਂ ਝਰਨੇ ਨਾ ਬਣ ਜਾਣ, ਜਿੰਨੇ ਚਿਰ ਤੱਕ ਉਹ ਝਰਨੇ ਨਹੀਂ ਬਣਦੇ, ਸੋਮੇ ਨਹੀਂ ਬਣਦੇ, ਔਰ ਇਹਨਾਂ ਚ ਦੋ ਹੰਝੂ ਨਹੀਂ ਨਿਕਲਦੇ, ਕਿ ਉਮੀਦ ਦਾ ਬੂਟਾ ਇਤਨਾ ਹਰਾ ਨਹੀਂ ਹੋ ਸਕਦਾ ਕਿ ਉਹਨੂੰ ਮਿਲਾਪ ਦਾ ਫਲ ਲੱਗ ਜਾਏ। ਖੁਦਾਈ ਮਿਲਾਪ ਨਸੀਬ ਹੋਏ, ਇਤਨਾ ਰੋ, ਇਤਨਾ ਰੋ ਕਿ ਉਮੀਦ ਦਾ ਬੂਟਾ ਸਰਸਬਜ਼ ਹੋ ਕੇ ਮਿਲਾਪ ਦੇ ਫਲ ਨੂੰ ਜਨਮ ਦੇ ਸਕੇ। ਸਾਹਿਬ ਗੁਰੂ ਨਾਨਕ ਜੋ ਕਰਣਾ ਰਸ ਦੀ ਬਾਰਿਸ਼ ਕਰਦੇ ਨੇ ਆਪਣੀ ਬਾਣੀ ਵਿੱਚ, ਇਸ ਦਾ ਜਿਸ ਢੰਗ ਨਾਲ ਵਿਸਥਾਰ ਹੈ, ਔਰ ਬਾਕੀ ਰਸਾਂ ਦੀ ਜੋ ਵਿਆਖਿਆ ਹੈ, ਆਪ ਸਰਵਨ ਕਰੋ।